ਭਾਈ ਜੋਧ ਜੀ ਨੂੰ ਕੋਈ ਸਮਾਂ ਡੇਕ ਰਹੇ ਨੇ, ਉਧਰ ਭਾਈ ਜੋਧ ਜੀ ਦੇ ਘਰ ਵਾਲੇ ਗੁਰੂ ਘਰ ਦੇ ਅਨੰਦ ਸੇਵਕ ਪਤਾ ਲੱਗਾ ਤਿਆਰੀ ਹੋ ਰਹੀ ਆ। ਪੁੱਛਣ ਤੇ ਜਦੋਂ ਭਾਈ ਜੋਧ ਜੀ ਨੇ ਦੱਸਿਆ ਜੰਗ ਵਾਸਤੇ ਚੱਲੇ ਆ, ਖੁਸ਼ ਹੋਏ ਤੇ ਕਹਿਣ ਲੱਗੇ ਸਤਿਗੁਰਾਂ ਦੀ ਆਗਿਆ ਵਿਚ ਰਹਿਣਾ ਹੈ, ਜੋ ਸਤਿਗੁਰੂ ਦੇ ਹੁਕਮ ਕਰਨ। ਸਤਿਗੁਰਾਂ ਦੇ ਸਨਮੁਖ ਮੈਦਾਨੇ ਜੰਗ ਦੇ ਵਿਚ ਲੜਾਈ ਲੜਨ ਵਾਸਤੇ ਬਿਲਕੁਲ ਤਿਆਰੀ ਰੱਖਣੀ ਆ। ਸੋ ਸੱਚੇ ਪਾਤਸ਼ਾਹ ਜੀ ਦੇ ਕਿਰਪਾ ਦੇ ਵਿਚ ਹੀ ਦੋਵੇਂ ਜਹਾਨ ਵਸਦੇ ਨੇ। ਇਸ ਤਰ੍ਹਾਂ ਭਾਈ ਜੋਧ ਜੀ ਦੀ ਘਰ ਵਾਲੇ ਜਿਸ ਤਰ੍ਹਾਂ ਬਚਨ ਕਰ ਰਹੀ ਹੈ ਕਿ ਪੂਰੀ ਤਿਆਰੀ ਦੇ ਨਾਲ ਸਤਿਗੁਰਾਂ ਦੀ ਆਗਿਆ ਵਿਚ ਸਤਿਗੁਰਾਂ ਦੇ ਹੁਕਮ ਵਿਚ ਇਸ ਤਰੀਕੇ ਦੇ ਨਾਲ ਬਿਲਕੁਲ ਇਕ ਕਦਮ ਵੀ ਪਿੱਛੇ ਨਹੀਂ ਹਟਾਉਣਾ ਤੇ ਸੱਚੇ ਪਾਤਸ਼ਾਹ ਮਹਾਰਾਜ ਸਤਿਗੁਰਾਂ ਦੀ ਉਪਾ ਕਰਦਿਆਂ ਬੀਬੀ ਕਹਿ ਰਹੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਚਾਹੇ ਇਕ ਸ਼ਿਵ ਮਾਤਰ ਵਿਚ ਹਰਮਨ ਭਰਨ ਜਾ ਕਰਨੇ ਤੋਂ ਹੋਰ ਇਹਨੀਆਂ ਸ਼ਕਤੀਆਂ ਦੇ ਮਾਲਕ ਨੇ ਸਤਿਗੁਰੂ ਜੀ, ਉਹ ਤੇ ਆਪ ਸਨਮੁਖ ਹੋ ਕੇ ਲੀਲਾ ਕਰ ਰਹੇ ਨੇ ਮਨੁੱਖ ਰੂਪ ਵਿਚ। ਸਤਿਗੁਰਾਂ ਨੂੰ ਕੌਣ ਜਿੱਤਣ ਵਾਲਾ ਹੈ? ਇੰਦਰਪੁਰੀ ਦੇ ਵਿਚੋਂ ਇੰਦਰ ਦੇਵਤਾ 33 ਕਰੋੜ ਦੇਵਤਿਆਂ ਨੂੰ ਲੈ ਕੇ ਵੀ ਆ ਜਾਵੇ ਤਾਂ ਵੀ ਸੱਚੇ ਪਾਤਸ਼ਾਹ ਮਹਾਰਾਜ ਉਨ੍ਹਾਂ ਸਾਰਿਆਂ ਨੂੰ ਭਜਾ ਦੇਣਗੇ, ਦਰਾ ਦੇਣਗੇ। ਇਹੋ ਬਚਨ ਜਿਸ ਤਰ੍ਹਾਂ ਕਰ ਰਹੀ ਹੈ ਭਾਈ ਜੋਧ ਜੀ ਦੀ ਘਰ ਵਾਲੀ, ਭਾਈ ਜੋਧ ਦੇ ਨਾਲ ਸੰਗਤਾਂ ਸਰਵਣ
ਕਰੋ। ਸ਼ਤਰ ਰਣ ਵਿਖਾਰ
ਕਹਿਣ ਲੱਗੀ ਕਿ ਬਿਲਕੁਲ ਚੜ੍ਹਦੀ ਕਲਾ ਦੇ ਨਾਲ ਦਿਲ ਚ ਕੋਈ ਭੈ ਨੂੰ ਲਿਆਉਣਾ ਕਰਨਾ, ਸਤਿਗੁਰਾਂ ਦੇ ਸਨਮੁਖ ਹਜੂਰੀ ਸਿੱਖ ਬਣ ਕੇ ਸ਼ਹਿਨਸ਼ਾਹ ਸਤਿਗੁਰਾਂ ਦੇ ਸਨਮੁਖ ਲੋ ਕੇ ਕਦੋਂ ਵੀ ਪਿੱਛੇ ਨੀ ਹਟਾਉਣਾ, ਲੁਕਣਾ ਨਹੀਂ। ਇਹ ਵੀ ਕਿ ਜੰਗ ਨੂੰ ਜਾਣਾ ਤੇ ਕਦੋਂ ਪਿੱਛੇ ਹਟਾਉਣਾ, ਲੁਕਣ ਦੀ ਗੱਲ ਨੀ ਬਿਲਕੁਲ। ਸਨਮੁਖ ਹੋ ਕੇ ਆਪੋ ਸਤਰ ਰਣ ਵਿਖੇ ਮੈਦਾਨੇ ਜੰਗ ਦੇ ਵਿਚ ਦੁਸ਼ਮਣਾਂ ਨੂੰ ਮਾਰਨਾ
ਕਰੋ।
ਕਹਿ ਰਹੀ ਆ ਕਿ ਐਸਾ ਚੜ੍ਹਦੀ ਕਲਾ ਦਾ ਸੂਰ ਵੀਰਾਂ ਵਾਲਾ ਜੰਗ ਕਰਨਾ ਜਿਹਨੂੰ ਵੇਖ ਕੇ ਸਤਿਗੁਰੂ ਜੀ ਪ੍ਰਸੰਨ ਹੋਣ। ਕਿੰਨੀ ਭਾਗਾਂ ਵਾਲੀ, ਕਿੰਨੇ ਉੱਚੇ ਜੀਵਨ ਵਾਲੀ, ਕਿੰਨੇ ਸ੍ਰੇਸ਼ਟ ਜੀਵਨ ਵਾਲੀ, ਕਿੰਨੀ ਗੁਰੂ ਘਰ ਤੇ ਸ਼ਰਧਾ ਪ੍ਰਸੰਨਤਾ। ਵਕਤ ਦੇ ਹਾਕਮ ਦੇ ਨਾਲ ਬਾਦਸ਼ਾਹ ਦੇ ਨਾਲ ਜੰਗ ਹੋਣਾ ਹੈ, ਜਿਹਦਾ ਪਤੀ ਸਰਦਾਰੀ ਕਰਦਿਆਂ ਕਰਦਿਆਂ ਸਤਿਗੁਰਾਂ ਦੇ ਨਾਲ ਸੱਚੇ ਪਾਤਸ਼ਾਹ ਦੇ ਮੋਢੇ ਨਾਲ ਮੋਢਾ ਜੋੜ ਕੇ ਸਤਿਗੁਰਾਂ ਦੇ ਚਰਨਾਂ ਦਾ ਆਸਰਾ ਦੇ ਕੇ ਜੰਗ ਲੜਨ ਵਾਸਤੇ ਚੱਲਿਆ ਹੈ। ਬੀਬੀ ਨੇ ਦਿਲ ਨੀ ਹੌਲਾ ਕੀਤਾ, ਸਾਨੂੰ ਕਹਿ ਰਹੀ ਹੈ ਐਸਾ ਜੰਗ ਕਰਨਾ, ਐਸਾ ਸੂਰ ਵੀਰਾਂ ਵਾਲੀ ਲੜਾਈ ਕਰਨੀ ਆ ਜਿਹਨੂੰ ਵੇਖਣਾ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪ੍ਰਸੰਨ ਹੋਣ। ਮੇਰੀ ਪੀੜ ਦੇ ਮਾਲਕ
ਨਿਜਕੁਲ ਔਰ ਨਿਹਾਰਨ ਕਰੀਏ ਹੈ,
ਇਸ ਤਰ੍ਹਾਂ ਆਪਣੀ ਤਾਕਤ ਦੇ ਨਾਲ ਨਿਜਕੁਲ ਔਰ ਨਿਹਾਰਨ ਕਰੀਏ। ਕਹਿਣ ਲੱਗੀ ਆਪਣੀ ਕੋਲ ਵੱਲ ਵੇਖਣਾ ਕਿੰਨੀ ਉੱਚੀ ਕੋਲ ਆ ਤੇਰੀ, ਸੂਰ ਵੀਰਾਂ ਦੀ ਕੋਲ, ਯੋਧਿਆਂ ਦੀ ਕੋਲ, ਕਿਤੇ ਕੋਲ ਨੂੰ ਦਾਗ ਨਾ ਲਾ ਕੇ ਆਵੇ।
ਜਗਤ
ਸਾਰੇ ਸੰਸਾਰ ਦੇ ਵਿਚ ਤੇਰਾ ਜਸ ਹੋਏਗਾ ਸ੍ਰੇਸ਼ਟ ਜਸ, ਆਪਣੀ ਕੋਲ ਦਾ ਨਾਂ ਚਮਕਾ ਦੇਵੇ। ਐਸੀ ਲੜਾਈ ਲੜਨੀ ਆ ਤੇ ਅੱਜ ਇਸੇ ਕਰਕੇ ਨਾਮ ਆ ਰਿਹਾ ਹੈ, ਕਥਾ ਹੋ ਰਹੀ ਹੈ ਭਾਈ ਜੋਧ ਜੀ ਦੇ ਨਾਮ ਦੇ, ਉਸ ਬੀਬੀ ਦਾ ਨਾਮ ਵੀ ਆ ਰਿਹਾ ਹੈ ਜਿਹੜੀ ਕਹਿ ਰਹੀ ਹੈ ਕਿ ਆਪਣੀ ਕੁਲ ਨੂੰ ਉੱਚੀਆਂ ਕਰਨਾ। ਆਪਣੀ ਘਰ ਵਾਲੀ ਆਪਣੀ ਪਤਨੀ ਤੋਂ ਬਚਨ ਸੁਣਨਾ ਕਰਕੇ ਭਾਈ ਜੋਧ ਜੀ ਨੇ ਇਉਂ ਬਚਨ
ਕੀਤੇ।
ਮੇਰੇ ਹਿਰਦੇ ਵਿਚ ਬਹੁਤ ਭਾਰੀ ਸ਼ਰਧਾ ਅੱਗੇ ਹੀ ਪ੍ਰਗਟ ਹੋਈ, ਪੈਦਾ ਹੋਈ ਹੈ ਸੱਚੇ ਪਾਤਸ਼ਾਹੀ ਦੇ ਚਰਨਾਂ ਉਪਰ।
ਸੰਗ ਨਾ ਤਜੋ ਕਦਾਈ,
ਕਦੇ ਵੀ ਸਤਿਗੁਰੂ ਜੀ ਦੀ ਸੰਗਤ ਨਹੀਂ ਛੱਡਾਂਗਾ, ਹਮੇਸ਼ਾ ਸਤਿਗੁਰਾਂ ਦੇ ਚਰਨਾਂ ਵਿਚ ਰਹਾਂਗਾ।
ਪਦ ਤਰ ਦਿਓ ਪ੍ਰਾਨ ਗਵਾਈ,
ਆਪਣੀ ਘਰ ਵਾਲੀ ਤੋਂ ਵੀ ਅੱਗੇ ਬਚਨ ਕਰ ਦਿੱਤਾ। ਕਹਿਣ ਲੱਗਾ ਲੋੜ ਪਈ ਆਪਣਾ ਸਰੀਰ ਜਿਹੜਾ ਸਤਿਗੁਰਾਂ ਦੇ ਚਰਨਾਂ ਤੋਂ ਨਿਸ਼ਾਵਰ ਕਰ ਦਿਆਂਗਾ, ਮੇਰੇ ਪ੍ਰਾਣ ਭਾਵੇਂ ਚਲੇ ਜਾਣ ਮੈਦਾਨੇ ਜੰਗ ਵਿਚ ਸ਼ਹੀਦ ਕਿਉਂ ਨਾ ਹੋ ਜਾਵਾਂ, ਪਰ ਸਤਿਗੁਰੂ ਦੇ ਚਰਨਾਂ ਨੂੰ ਨਹੀਂ ਛੱਡਾਂਗਾ।
ਲੋਕ ਭਲਾ ਜੋ ਕਰਹੀ,
ਸੱਚੇ ਪਾਤਸ਼ਾਹ ਮਹਾਰਾਜ ਜਿਹੜੇ ਦੋਵਾਂ ਲੋਕਾਂ ਵਿਚ ਭਲਾ ਕਰਨ ਵਾਲੇ ਹਨ,
ਮੂਰਖ ਇਨਕੀ ਸ਼ਰਨ ਪਰ ਹਰਹੀ,
ਮੂਰਖ ਲੋਕ ਜਿਹੜੇ ਆ ਨਾ ਇਹ ਇਨ੍ਹਾਂ ਦੀ ਸ਼ਰਨ ਨੂੰ ਛੱਡ ਜਾਂਦੇ ਨੇ, ਦੌੜ ਜਾਂਦੇ ਨੇ, ਤੇ ਨਾਲ ਆਪਣੇ ਆਪ ਨੂੰ ਕਹਿ ਰਿਹਾ ਹੈ ਕਿ ਮੈਂ ਤੇ ਮੂਰਖ ਜੀਵ ਹਾਂ, ਮੈਂ ਮੂਰਖ ਕੀ ਕੇਤ ਬਾਤ ਹੈ, ਕੋਟ ਪਰਾ ਦੀ ਤਰਿਆ ਰਹੇ। ਗੁਰੂ ਨਾਨਕ ਜਿਹੜਾ ਸੁਣਿਆ ਵੇਖਿਆ ਸਿਰ ਫਿਰ ਗੁਰਭਾਸਨ ਪਰਿਆ
ਜਿਉ ਜਿਉ
ਰਾਜ ਪਾਤਸ਼ਾਹ ਮਹਾਰਾਜ ਕਹਿੰਦੇ ਆ ਕਿ ਜਿਸ ਤਰ੍ਹਾਂ ਇਸ ਪੰਕਤੀ ਦੇ ਵਿਚ ਮੇਰੇ ਵਰਗੇ ਮੂਰਖ ਦੀ ਕਿੰਨੀ ਆਪਣੇ ਆਪ ਨੂੰ ਮੂਰਖ ਸਮਝੀ ਅਸੀਂ ਮੂਰਖ ਹਾਂ ਅਸੀਂ ਪਰਮੇਸ਼ਰ ਦੇ ਅਣਜਾਣ ਦੇ ਬੱਚੇ ਹਾਂ ਕਿ ਸਾਡੇ ਵਰਗਾ ਮੂਰਖ ਵੀ ਸਤਿਗੁਰਾਂ ਦੀ ਸ਼ਰਨ ਨੂੰ ਕਦੇ ਵੀ ਨਹੀਂ ਛੱਡੇਗਾ
ਜਿਉ ਜਿਉ ਰਣ ਮਹਿ ਆਇਸ ਦਹਿ ਹੈ
ਜਿਵੇਂ ਜਿਵੇਂ ਮਦਾਨੇ ਜੰਗ ਵਿਚ ਸਤਿਗੁਰੂ ਦੀ ਆਗਿਆ ਕਰਨਗੇ ਸੱਚੇ ਪਾਤਸ਼ਾਹ
ਪਠੇ ਜੇ ਸੰਗ ਲੜੇ ਹੈ
ਮਹਾਰਾਜ ਪਠੇ ਭੇਜਣਗੇ ਨਾ ਜਿਹੜੀ ਸਾਈਡ ਤੇ ਭਾਵੇਂ ਔਖੇ ਥਾਂ ਤੇ ਵੀ ਭੇਜਣ ਜਿੱਥੇ ਭੇਜਣਗੇ ਮਹਾਰਾਜ ਉੱਥੇ ਜਾ ਕੇ ਜੰਗ
ਕਰਾਂਗਾ ਘਨੇਰਾ
ਉੱਥੇ ਘਨੇਰਾ ਬਹੁਤ ਤਗੜਾ ਜੰਗ ਕਰਾਂਗਾ ਪੂਰੇ ਜੋਰ ਦੇ ਨਾਲ
ਕਿਹਾ ਜਥਾ ਬਲ ਮੇਰਾ
ਇੱਥੋਂ ਤੱਕ ਮੇਰਾ ਬਲ ਤਾਕਤ ਦੇ ਵੀ ਆਣਾ ਇਹ ਸੁਣਨਾ ਕਰੇਗੀ ਪਤਾ ਲੱਗ ਜਾਵੇਗਾ ਇੰਨੀ ਤਾਕਤ ਦਾ ਮਾਲਕ ਹੈ
ਦੰਪਤ ਕਹਿ ਆਪਸ
ਇਸ ਤਰ੍ਹਾਂ ਆਪ ਵਿਚ ਦੰਪਤ ਹੁੰਦਾ ਹੈ ਪਤੀ ਤੇ ਸਤੀ ਸਿੰਘ ਤੇ ਬੀਬੀ ਦੋਵੇਂ ਆਪ ਵਿਚ ਇਹ ਆਪ ਵਿਚ ਬਚਨ ਕਰਕੇ ਸਿੰਘ ਤੇ ਬੀਬੀ ਭਾਈ ਜੋਧ ਜੀ ਤੇ ਭਾਈ ਜੋਧ ਦੇ ਘਰ ਵਾਲੇ ਇਸ ਤਰ੍ਹਾਂ ਆਪ ਵਿਚ ਬਚਨ ਮਿਲਾਸ ਕਰਕੇ
ਬਸਤਰ ਪਹਿਰੇ ਤਨ ਤਾਹੀ
ਤਨ ਦੇ ਉੱਪਰ ਸ਼ਸਤਰ ਬਸਤਰ ਪਹਿਨਣਾ ਕਰਕੇ ਉੱਪਰ ਸ਼ਸਤਰ ਪਹਿਨਣਾ ਕੀਤੇ ਹਨ
ਰੰਗ ਪਰ ਤਬ ਚਲ ਆਇਓ
ਰੰਗ ਘੋੜੇ ਤੇ ਸਵਾਰੀ ਕਰਕੇ ਚੱਲ ਕੇ ਆਉਣਾ ਕੀਤਾ ਸਤਿਗੁਰੂ ਜੀ ਪਾਸ
ਭਗ ਪੰਕਜ ਸੀਸ
ਨਿਭਾਏ ਸੱਚੇ ਪਾਤਸ਼ਾਹ ਮਹਾਰਾਜ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ ਮੇਰੀ ਪੀੜੀ ਦੇ ਮਾਲਕ ਸ਼ਹਿਨਸ਼ਾਹ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ
ਸਲੇਮ ਸ਼ਾਹ ਕੋ ਆਨਾ
ਨਾਲ ਆਪਣਾ ਭਰਾ ਸਲੇਮ ਸ਼ਾਹ ਜਿਹੜਾ ਸੀ ਉਹਨੂੰ ਵੀ ਨਾਲ ਲੈ ਆਉਂਦਾ
ਯੋਧਾ ਬਲੀ ਮਹਾਨਾ
ਭਾਈ ਸਾਹਿਬ ਵੀ ਲਿਖਦੇ ਨੇ ਕਿ ਦੋਵੇਂ ਬੜੇ ਬਲੀ ਯੋਧੇ ਸੂਰ ਵੀ ਰਹਾਨਾ
ਸਤਿਗੁਰ ਪਾਸ ਬਿਠਾਏ
ਸੱਚੇ ਪਾਤਸ਼ਾਹ ਮਹਾਰਾਜ ਸਤਿਗੁਰਾਂ ਦੇ ਸਹਿਤ ਆਦਰ ਦੇ ਬੜੇ ਅਰਦੇ ਨਾਲ ਦੋਵਾਂ ਭਰਾਵਾਂ ਨੂੰ ਕੋਲ ਬਿਠਾਉਣਾ ਕੀਤਾ
ਇੱਕ ਹਜ਼ਾਰ ਸੈਨ ਸੰਗ ਲਿਆਏ
ਨਾਲ ਆਪਣੇ ਸੂਰਮਿਆਂ ਦੀ ਸੈਨਾ ਇੱਕ ਹਜ਼ਾਰ ਸੂਰਮੇ ਸ਼ਸਤਰ ਧਾਰੇ ਨਾਲ ਲੈ ਕੇ ਆਏ ਹਨ
ਰਾਏ ਕਹਿ ਸਨਪੁਰ ਪੂਰੇ
ਭਾਈ ਜੋਧ ਰਾਏ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰੋ ਸਤਿਗੁਰੂ ਜੀ
ਆਪ ਅਰੂਢ ਬਣੇ ਜ਼ਰੂਰ
ਸੱਚੇ ਪਾਤਸ਼ਾਹ ਹੁਣ ਤੇ ਸਵਾਰੀ ਕਰਕੇ ਤੁਰਨਾ ਹੀ ਠੀਕ ਹੈ ਅਰੂਢ ਹੁੰਦਾ ਘੋੜੇ ਤੇ ਸਵਾਰੀ ਕਰਕੇ ਚੱਲਣਾ ਸੱਚੇ ਪਾਤਸ਼ਾਹ ਹੁਣ ਤੇ ਘੋੜੇ ਤੇ ਸਵਾਰੀ ਕਰੋ ਤਿਆਰੀ ਕਰਕੇ ਚੱਲੀ ਗਿਆ
ਗੋਬਿੰਦ ਗਿਰਾ ਉਚਾਰੀ
ਪੀੜੀ ਦੇ ਮਾਲਕ ਸ਼ਹਿਨਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਸੰਤਰਾਂ ਨੇ ਇਹੋ ਵਚਨ ਕੀਤਾ
ਬਲ ਕਰ ਅਬ ਤਿਆਰੀ
ਭਾਈ ਜੋਧ ਅਸੀਂ ਅੱਗੇ ਪੂਰੀ ਤਿਆਰੀ ਕਰਕੇ ਬੈਠੇ ਹਾਂ
ਪਹਿਲੇ ਦਿਨ ਕੇ ਡੇਰਾ
ਪਹਿਲੇ ਪਹਿਲੇ ਦਿਨ ਤੇ ਜਾ ਕੇ ਡੇਰਾ ਲਾ ਲੈਣਾ ਜੰਗਲ ਵਿਚ
ਕਰੇ ਤਾਲ ਜਲ ਘੇਰਾ
ਜਦੋਂ ਚੱਲਦੇ ਉਸ ਥਾਂ ਤੇ ਤਾਲ ਜਿਹੜਾ ਬਣਿਆ ਨਾ ਪਾਣੀ ਦਾ ਜੰਗਲ ਦੇ ਵਿਚ ਉਹਨੂੰ ਘੇਰ ਲਵਾਂਗੇ ਘੇਰਾ ਪਾ ਕੇ ਬੈਠ ਜਾਵਾਂਗੇ
ਰਾਮ ਜਾਨ ਭਾਈ ਹੈ ਮੇਲਾ
ਜਿਹੜਾ ਪਹਿਲਾ ਘੋੜਾ ਲਿਆ ਸੀ ਨਾ ਬਾਬਾ ਬਿਧੀ ਚੰਦ ਇੱਕ ਘੋੜਾ ਜਿਹਦਾ ਨਾਮ ਸੀ ਦਿਲ ਬਾਗ ਉਸ ਘੋੜੇ ਦਾ ਨਾਮ ਸਤਿਗੁਰਾਂ ਨੇ ਜਾਨ ਭਾਈ ਰੱਖਿਆ ਸੀ ਸੋ ਜਾਨ ਭਾਈ ਘੋੜਾ ਜਿਹੜਾ ਸੀ ਇਹ ਲੈ ਆਉਂਦਾ
ਦੂਸਰੇ ਕੋ ਨਾਮ ਸੁਹੇਲਾ
ਦੂਸਰਾ ਘੋੜਾ ਜਿਹੜਾ ਗੁਲਬਾਗ ਆਇਆ ਸੀ ਉਹਦਾ ਨਾਮ ਸਤਿਗੁਰਾਂ ਨੇ ਸੁਹੇਲਾ ਰੱਖਣਾ ਕੀਤਾ ਸੋ ਜਦੋਂ ਆਨੰਦਪੁਰ ਸਾਹਿਬ ਜਾਈਏ ਆਨੰਦਪੁਰ ਸਾਹਿਬ ਤੋਂ ਗੁਰੂ ਕੇ ਲਾਹੌਰ ਨੂੰ ਜਾਂਦੇ ਆ ਸੋ ਗੰਗੂਵਾਲ ਜਦੋਂ ਨਹਿਰ ਲੰਘ ਕੇ ਅੱਗੇ ਜਾਈਦਾ ਹੈ ਉਸ ਥਾਂ ਤੇ ਅੱਗੇ ਖੱਬੇ ਹੱਥ ਸੁਹੇਲੇ ਘੋੜੇ ਦੇ ਨਾਮ ਤੇ ਗੁਰਦੁਆਰਾ ਉਹ ਨਾ ਗੁਰਦੁਆਰਾ ਸਾਹਿਬ ਦਾ ਨਾ ਸੁਹੇਲਾ ਘੋੜਾ ਗੁਰਦੁਆਰਾ ਹੈ ਮੈਦਾਨੇ ਜੰਗ ਦੇ ਵਿਚ ਉਸ ਘੋੜੇ ਦੇ ਅੰਦਰ ਸਵਾ ਮਣ ਸਿੱਕਾ ਬਰੂਦ ਚੱਲਦਿਆਂ ਗੋਲੀਆਂ ਵੱਜਦਿਆਂ ਇੰਨਾ ਸਿੱਕਾ ਸਰੀਰ ਵਿਚ ਹੋ ਗਿਆ ਸੀ ਉਹ ਸੁਹੇਲਾ ਘੋੜਾ ਜਿਹੜਾ ਦੂਸਰਾ ਘੋੜਾ ਹੈ ਉਹਦੇ ਨਾਮ ਤੇ ਸਤਿਗੁਰਾਂ ਨੇ ਉੱਥੇ ਜਾ ਕੇ ਘੋੜਾ ਜਦੋਂ ਸਰੀਰ ਛੱਡਿਆ ਸਤਿਗੁਰਾਂ ਨੇ ਵਚਨ ਕੀਤਾ ਘੋੜਿਆ ਹੁਣ ਇਸ ਤੋਂ ਅੱਗੇ ਚੱਲਣਾ ਜਦੋਂ ਮੀਰੀ ਪੀੜ ਦੇ ਮਾਲਕ ਸਤਿਗੁਰੂ ਜੀ ਸਵਾਰੀ ਕਰਦੇ ਹੋਣ ਜਿਨ੍ਹਾਂ ਦੇ ਭਾਵੇਂ ਦਿਨ ਸਾਸ ਤੇ ਰੱਖ ਕੇ ਸਰਬ ਤਰ੍ਹਾਂ ਸੁਣਾ ਸਤਿਗੁਰੂ ਜੀ ਸਵਾਰੀ ਕਰ ਰਹੇ ਨੇ ਸਤਿਗੁਰਾਂ ਦੀ ਮੌਤ ਵਿਚ ਸਰੀਰ ਛੱਡਣਾ ਸੀ ਇਹ ਸੁਹੇਲੇ ਘੋੜੇ ਨੇ ਫਿਰ ਕੀਰਤਪੁਰ ਸਾਹਿਬ ਤੋਂ ਅੱਗੇ ਇਧਰ ਨੂੰ ਜਦੋਂ ਗੋਇੰਦਵਾਲ ਸਾਹਿਬ ਨੂੰ ਜਾਂਦੇ ਹਾਂ ਗੰਗੂਆ ਦੇ ਕੋਲ ਸਹੇਲਾ ਘੋੜਾ ਸਾਹਿਬ ਉਥੇ ਸ੍ਰੀ ਛਕਣਾ ਕੀਤਾ, ਉਥੇ ਸਤਿਗੁਰਾਂ ਤੋੜਾ ਕੱਢ ਕੇ ਦਫਨਾ ਕੇ ਇਹਦਾ ਨਾਮ ਕਾਇਮ ਰੱਖਿਆ ਤੇ ਸਹੇਲਾ ਘੋੜਾ ਅੱਜ ਵੀ ਗੁਰਦੁਆਰਾ ਹੈ, ਸੰਗਤਾਂ ਜਾਂਦੀਆਂ ਮੱਥਾ ਟੇਕਦੀਆਂ ਨੇ। ਦੂਸਰਾ ਘੋੜਾ ਜਿਹਦਾ ਨਾਮ ਸਹੇਲਾ
ਸੀ,
ਜਵਾਹਰ ਜਿਹੜੀਆਂ ਹੋਈਆਂ ਕਾਠੀਆਂ ਉੱਪਰ ਪਾਈਆਂ,
ਸ਼ੋਭਤ ਦੁੱਧ
ਉਹਨਾਂ ਦੇ ਉੱਪਰ ਇਉਂ ਸ਼ੋਭਾ ਪਾ ਰਹੀਆਂ ਹਨ, ਬਹੁਤ ਸੁੰਦਰ ਲੱਗ ਰਹੀਆਂ ਹਨ।
ਜਾਨ ਭਾਈ ਮੰਗਵਾਇਓ,
ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਜਾਨ ਭਾਈ ਘੋੜੇ ਨੂੰ ਲੈ ਆਓ ਦਿਲ ਬਾਗ ਨੂੰ ਪਹਿਲਾਂ।
ਸਹੇਲਾ ਲਖਨਾ
ਮਹਾਰਾਜ ਕਹਿਣ ਲੱਗੇ ਜਿਹੜਾ ਸਹੇਲਾ ਹੈ ਤੇ ਮਗਰੋਂ ਆਇਆ, ਗੁਲਬਾਗ ਘੋੜਾ ਮਗਰੋਂ ਆਇਆ ਜਿਹਦਾ ਸਹੇਲਾ ਰੱਖਿਆ। ਜਾਨ ਭਾਈ ਸੱਤ ਅੱਠ ਦਿਨ ਪਹਿਲਾਂ ਦਾ ਆਇਆ ਹੈ ਤੇ ਇਸ ਕਰਕੇ ਜਾਨ ਭਾਈ ਨੂੰ ਲੈ ਆਓ, ਸਹੇਲਾ ਇਹ ਥੱਕਿਆ ਹੋਇਆ ਹੈ
ਕੁਝ। ਇਹ
ਸਾਡੇ ਨਾਲ ਕੋਤਲ ਉਸ ਘੋੜੇ ਨੂੰ ਕਿਹਾ ਜਾਂਦਾ ਹੈ ਜਿਹੜਾ ਅੱਗੇ ਅੱਗੇ ਦਲ ਦੇ ਨਾਲ ਜਿੱਤਾ ਨਿਹੰਗ ਸਿੰਘ ਹੁਣ ਵੀ ਇੱਕ ਘੋੜਾ ਸਵਾਰੀ ਤੋਂ ਬਿਨਾਂ ਰੱਖਦੇ ਨੇ, ਉਹਨੂੰ ਕੋਤਲ ਕਿਹਾ ਜਾਂਦਾ। ਸੋ ਉਸ ਤਰ੍ਹਾਂ ਡੋਰ ਪਾ ਕੇ ਡੋਰ ਫੜ ਕੇ ਇੱਕ ਗੁਰੂ ਕਾ ਸਿੰਘ ਘੋੜੇ ਨੂੰ ਡੋਰ ਫੜ ਕੇ ਨਾਲ ਲਈ ਜਾਂਦਾ ਹੈ। ਇਸ ਤਰ੍ਹਾਂ ਕੋਤਲ ਦੇ ਰੂਪ ਚ ਕੋਤਲ ਚਲੇ ਸੰਗ ਦੁਰੇ ਆਇਓ ਤੇ ਉਹ ਨਾਲ ਚੱਲਣਾ ਕੀਤਾ ਘੋੜੇ ਨੇ ਡੋਰ ਪਾ ਕੇ।
ਹੁਕਮ ਤੁਰਤਰੇ ਆਇਓ,
ਸਤਿਗੁਰਾਂ ਦੀ ਆਗਿਆ ਪਾ ਕੇ ਲੈ ਆਂਦਾ ਕਿ ਇਸ ਤਰ੍ਹਾਂ ਕੋਤਲ ਦੇ ਰੂਪ ਚ ਚਲਾਉਣਾ। ਹੁਣ ਵੀ ਸਿੰਘ ਸਤਿਗੁਰਾਂ ਦੀ ਯਾਦ ਚ ਮੀਰੀ ਪੀਰੀ ਦੇ ਮਾਲ ਸਤਿਗੁਰਾਂ ਦੇ ਨਾਮ ਤੇ ਇੱਕ ਘੋੜਾ ਖਾਲੀ ਜੀ ਤੇ ਸਵਾਰੀ ਨਹੀਂ ਕਰਦੇ, ਇਉਂ ਤੋਰਦੇ ਹਨ। ਸੱਚੇ ਪਾਤਸ਼ਾਹ ਜੀ ਨੇ ਭਾਈ ਜੋਰ ਦਾ ਹੱਥ ਫੜਿਆ। ਸਿੱਖ ਕਿੰਨਾ ਭਾਗਾਂ ਵਾਲਾ ਹੋਵੇਗਾ, ਕਿੰਨੇ ਵੱਡੇ ਭਾਗ, ਸ੍ਰੇਸ਼ਟ ਕਰਮ। ਸੱਚੇ ਪਾਤਸ਼ਾਹ ਜੀ ਨੇ ਭਾਈ ਜੋਰ ਜੀ ਦਾ ਹੱਥ ਫੜਿਆ, ਮਹਾਰਾਜ ਜੀ ਨੇ ਫੜ ਕੇ
ਹੋਏ ਤਰੰਗਮ
ਤੇ ਹੱਥ ਫੜ ਕੇ ਨਾ ਸਤਿਗੁਰੂ ਜੀ ਆਪਣੀ ਬੋਲ ਵਿਚ ਅੱਗੇ ਹੋ ਕੇ ਘੋੜਾ ਲੈਣਾ ਕੀਤਾ, ਸਵਾਰੀ ਕੀਤੇ
ਸਰਾਹਨ ਤਬ ਆਰੋਹੇ।
ਇਸ ਤਰ੍ਹਾਂ ਫਿਰ ਆਰੋਹੇ ਸਵਾਰੀ ਕੀਤੀ ਘੋੜੇ ਦੇ ਉੱਪਰ, ਕਿਉਂ ਸੱਚੇ ਪਾਤਸ਼ਾਹ ਮਹਾਰਾਜ ਨੇ
ਮਨ ਹੋ ਬਿਸ਼ਨ ਗਗ ਪਾਤਰ ਪਰਸੋਹੇ।
ਭਾਈ ਸਾਹਿਬ ਜੀ ਕਹਿੰਦੇ ਇਵਾਂ ਕਿ ਜਿਸ ਤਰ੍ਹਾਂ ਵਿਸ਼ਨੂੰ ਭਗਵਾਨ ਗਰੜ ਦੀ ਸਵਾਰੀ ਕਰਦੇ ਆ ਨਾ, ਇਸ ਤਰ੍ਹਾਂ ਮਹਾਰਾਜ ਛਾਲ ਮਾਰ ਕੇ ਘੋੜੇ ਤੇ ਸਵਾਰੀ ਕੀਤੀ। ਸਤਿਗੁਰਾਂ ਦਾ ਇੱਕ ਐਸਾ ਤਰੀਕਾ ਸੀ ਘੋੜੇ ਤੇ ਸਵਾਰੀ ਕਰਨ ਦਾ, ਹਾਥੀ ਤੇ ਸਵਾਰੀ ਕਰਨ ਦਾ। ਮੀਰੀ ਪੀਰੀ ਦੇ ਮਾਲਕ ਸ਼ਹਿਨਸ਼ਾਹ ਐਸੇ ਬਲੀ ਸਰੀਰ ਵਾਲੇ ਸਨ, ਐਸੇ ਤਾਕਤਵਰ ਸਰੀਰ ਦੇ ਮਾਲਕ ਸਨ ਕਿ 11 ਸਾਲ ਦੀ ਉਮਰਾਂ ਦੇ ਵਿਚ ਸਤਿਗੁਰੂ ਜੀ ਖੜੇ ਖਲੋਤੇ ਛਾਲ ਮਾਰ ਕੇ ਹਾਥੀ ਤੇ ਬੈਠ ਜਾਂਦੇ ਸਨ। ਇੰਨਾ ਚੜ੍ਹਦੀ ਕਲਾ ਦਾ ਸਰੀਰ, ਕੇਵਲ 11 ਸਾਲ ਦੀ ਉਮਰਾਂ ਦੇ ਵਿਚ ਖਲੋਤੇ ਹੋਣਾ, ਹਾਥੀ ਤੇ ਹਮਾਰੀ ਬਹੀ ਹੋਣੀ, ਤਿਆਰ ਹੋਣਾ ਹਾਥੀ, ਸਤਿਗੁਰਾਂ ਮਾਰਨੀ ਛਾਲ ਤੇ ਹਾਥੀ ਦੇ ਉੱਪਰ, ਘੋੜੇ ਦੇ ਉੱਪਰ ਅਰੋਹੇ ਬਿਨਾਂ ਹੱਥ ਪਾਉਣ ਤੋਂ ਛਾਲ ਮਾਰ ਕੇ ਘੋੜੇ ਦੇ ਉੱਪਰ ਬੈਠ ਕੇ ਕਿਉਂ ਸੱਚੇ ਪਾਤਸ਼ਾਹ ਬੈਠੇ ਨੇ ਜਦ ਵਿਸ਼ਨੂੰ ਭਗਵਾਨ ਗੜ ਦੀ ਸਵਾਰੀ ਕਰਦਾ, ਇਸ ਤਰ੍ਹਾਂ ਸੋਭਰੀਕ ਹੋ ਰਹੇ ਹਨ।
ਰਾਏ ਤਬ ਨਿਜ ਹੈ ਛੱਡਿਓ,
ਇਸ ਤਰ੍ਹਾਂ ਕਹਿਣਾ ਕੀਤਾ ਤੇ ਰਾਏ ਨੂੰ ਮਹਾਰਾਜ ਨੇ ਵਚਨ ਕੀਤਾ, ਜੋਧ ਰਾਏ ਵੀ ਆਪਣੇ ਘੋੜੇ ਤੇ ਸਵਾਰੇ ਕੀਤੇ।
ਸਭਨ ਕੇ ਫੜਿਓ,
ਸਾਰਿਆਂ ਦੇ ਮਨ ਚ ਬੜਾ ਉਤਸ਼ਾਹ ਖੁਸ਼ੀ ਹੈ।
ਚੋਬ ਧੌਂਸਾ ਧੁੰਕਾਰਾ,
ਧੌਂਸੇ ਤੇ ਚੋਬਾਂ ਪੈਣਾ ਕੀਤੀਆਂ, ਡੈਂਕੇ ਲੱਗੇ ਨਗਾਰਿਆਂ ਦੇ ਉੱਪਰ।
ਰੁੜਿਓ ਤਬ ਦਲ ਸਾਰਾ,
ਇਸ ਤਰ੍ਹਾਂ ਸਾਰਾ ਦਲ ਘੋੜਿਆਂ ਦੀ ਸਵਾਰੀ ਕਰਕੇ ਚੱਲਣਾ ਕੀਤਾ।
ਜੰਮੂ ਗੁਰ ਕੇ
3000 ਫੌਜ ਸਤਿਗੁਰੂ ਮਹਾਰਾਜ ਜੀ ਦੇ ਨਾਲ
ਸੀ।
ਕਾਂਗੜ ਪਤੀ ਜਿਹੜਾ ਕਾਂਗੜ ਦਾ ਮਾਲਕ ਆ, ਭਾਈ ਜੋਧ ਰਾਏ ਜਿਹੜਾ ਕਾਂਗੜ ਦਾ ਰਾਜਾ ਹੈ, ਉਹਦੇ ਕੋਲ 1000
ਸੰਗ ਜਦ ਚਾਲੀ।
ਇਸ ਤਰ੍ਹਾਂ ਸਾਰੀ ਫੌਜ ਜਿਹੜੀ ਸੀ 4000 ਚਲਣਾ ਕੀਤੀ ਕਾਂਗੜ
ਤੋਂ।
ਮਦਾਨੇ ਜੰਗ ਵਿਚ ਲੜਨ ਵਾਸਤੇ ਬੜੀ ਖੁਸ਼ੀ, ਖੇੜਾ ਵਿਗਾਸ ਆ, ਉਤਸ਼ਾਹ ਦੇ ਨਾਲ ਆਨੰਦ ਨਾਲ ਜਾ ਰਹੇ ਹਨ।
ਗਮਨੇ ਗੁਰੂ ਅਗਾਰੀ,
ਸਤਿਗੁਰੂ ਮਹਾਰਾਜ ਅੱਗੇ ਅੱਗੇ ਜਾ ਰਹੇ ਹਨ, ਸਫ਼ਰ ਦੇ ਸਫ਼ਰ ਜਿਹੜਾ ਤੈਅ ਕਰਨਾ, ਕੇਵਲ 5 ਕੋਹ ਦਾ ਸਫ਼ਰ ਆ, ਮਹਾਰਾਜ ਅੱਗੇ ਜਾ ਰਹੇ ਹਨ।
ਬਰਾਬਰ ਕਰਿਓ ਹਕਾਰੀ,
ਬਾਜ ਦੇ ਕੇ ਭਾਈ ਜੋਧ ਜੀ ਨੂੰ ਬਰਾਬਰ ਤੇ ਕਰ ਲਿਆ ਮਹਾਰਾਜ। ਕਹਿੰਦੇ ਜੋਧ ਘੋੜਾ ਅੱਗੇ ਲਿਆਉਣਾ ਕਰੋ ਭਾਈ ਜੋ ਸਤਕਾਰ ਨਾਲ ਪਿੱਛੇ ਹੋ ਰਹੇ ਨੇ ਕਿ ਸਾਧਨਾਂ ਦੀ ਬਰਾਬਰੀ ਨੀ ਕਰਨੀ ਆਵਾਜ਼ ਦੇ ਕੇ ਮਤਲਬ ਇਹਨੇ ਬਰਾਬਰ ਤੇ ਕਰ ਲਿਆ
ਜਪਲ ਤੁਰੰਗ
ਇਹ ਸਿਫਤ ਕਰਦੇ ਯਾਰ ਨੇ ਘੋੜਿਆਂ ਦੀਆਂ ਚਾਲਾਂ ਦੀ ਕਿ ਘੋੜੇ ਕਿੰਨੇ ਸੋਹਣੇ ਤੁਰਦੇ ਹਨ
ਅਵਲ ਕੋ ਗਹਿਤ ਪ੍ਰਸੰਗ
ਤੇ ਨਾਲ ਕਹਿ ਰਹੇ ਨੇ ਕਿ ਜਿਸ ਤਰ੍ਹਾਂ ਜਾਨ ਪਾਈ ਤੇ ਸੁਹੇਲਾ ਘੋੜਾ ਕਿੰਨੇ ਸੋਹਣੇ ਚੱਲਦੇ ਨੇ ਤੇ ਘੋੜਿਆਂ ਨੂੰ ਲਿਆਉਣ ਦਾ ਪ੍ਰਸੰਗ ਜੈਮ ਬਾਬਾ ਗਿਰੀ ਚੰਦ ਜੀ ਨੇ ਲਿਆਉਣਾ ਕੀਤਾ ਇਹ ਬਚਨ ਸੱਚੇ ਪਾਤਸ਼ਾਹ ਮਹਾਰਾਜ ਕਰ ਰਹੇ ਹਨ
ਸਥਾਨ ਸ਼ਾਹੋ ਕੇ ਤੀਰ
ਮਗਰ ਸਥਾਨ ਦੇ ਉੱਪਰ ਬਾਦਸ਼ਾਹ ਸ਼ਾਹੋ ਕੇ ਤੀਰ ਕਿਨਾਰੇ ਤੇ ਪਹੁੰਚ ਕੇ
ਸੁਭਾਵਕ ਬਹੁਤ ਅੱਠ ਭੀੜ
ਇੱਥੇ ਬਹੁਤ ਜ਼ਿਆਦਾ ਭੀੜ ਹੋਵੇਗੀ ਸੂਰਮਿਆਂ ਦੀ ਉੱਥੇ ਬਾਦਸ਼ਾਹ ਕੋਲ
ਬੁੱਧ ਤੇ ਬੜ ਕਰੀ ਦਲੇਰੀ
ਬੁੱਧੀ ਦੇ ਸਹਿਤ ਤੂੰ ਜੋਧਾ ਬੜੀ ਦਲੇਰੀ ਵਿਖਾਉਣਾ ਕੀਤੀ ਭਾਵ ਜਿਸ ਤਰ੍ਹਾਂ ਬਾਦਸ਼ਾਹ ਦੇ ਕੋਲ ਭਾਰੀ ਫੌਜ ਸੀ ਤੇ ਜ਼ਿਆਦਾ ਸੂਰਮੇ ਸਨ ਬਾਬਾ ਗਿਰੀ ਚੰਦ ਜੀ ਨੇ ਆਪਣੀ ਤਾਕਤ ਦੇ ਨਾਲ ਦਲੇਰੀ ਵਿਖਾਉਣਾ ਕਰਕੇ ਅਕਲਮੰਦੀ ਦੇ ਨਾਲ ਦੋਵੇਂ ਘੋੜੇ ਲੈ
ਆਉਂਦੇ
ਪਹਿਲਾਂ ਘਸੇਰਾ ਬਣ ਗਿਆ ਕਾਰ ਖੋਦਣ ਵਾਲਾ ਬਣ ਗਿਆ ਕਿੰਨੀ ਨੀਵੀਂ ਸੇਵਾ ਕਰ ਲਈ ਪਰਵਾਹ ਨੀ ਕੀਤੀ ਘਸੇਰਾ ਬਣ ਗਿਆ ਕਾਰ ਖੋਦਣ ਵਾਲਾ ਬਣ ਗਿਆ
ਗੁਲ ਬਟੇ ਸ਼ਾਹੋ ਕੋ ਪਿਆਰੇ
ਇਸ ਤਰ੍ਹਾਂ ਇਹ ਦੋਵੇਂ ਘੋੜੇ ਬਾਦਸ਼ਾਹ ਨੂੰ ਬਹੁਤੇ ਪਿਆਰੇ ਸਨ
ਘਰੇ ਸੇਵਕ ਮਤਵਾਰੇ
ਪਹਿਲਾਂ ਜਿਹੜੇ ਨੇ ਸੇਵਕ ਬਣ ਕੇ ਸੇਵਾ ਕੀਤੇ
ਘੋੜਾ ਪ੍ਰਥਮ ਕੁਦਾਏ
ਪਹਿਲਾਂ ਜੋਧਰਾ ਇਉਂ ਘੋੜਾ ਭਜਾ ਕੇ ਲੈ ਆਉਂਦਾ ਬਾਬਾ ਭਿਰੀ ਚੰਦ ਜੀ ਨੇ
ਮਤਲਬ ਕਲੰਕ ਲਗਾਏ
ਬਾਦਸ਼ਾਹ ਨੇ ਸਾਰਿਆਂ ਦੇ ਮੱਥੇ ਤੇ ਕਲੰਕ ਲਾ ਦਿੱਤਾ
ਕਰੋ ਵਿਚਾਰਾ
ਜੋਧਰਾ ਤੁਸੀਂ ਵਿਚਾਰ ਕਰਕੇ ਦੇਖੋ
ਜੋ ਪੂਰਵ ਤੁਰੰਗ ਨਿਕਾਰ
ਜਿਸ ਤਰ੍ਹਾਂ ਪਹਿਲਾਂ ਘੋੜਾ ਨਿਕਾਲਣਾ ਕੀਤਾ ਕੱਢਣਾ ਕੀਤਾ ਕੋਈ ਸੌਖੀ ਗੱਲ
ਨਹੀਂ
ਦੂਸਰੀ ਵਾਰੀ ਵਿਧੀ ਚੰਦ ਫੇਰ ਚਲੇਗਾ ਫਿਰ ਸੁਹੇਲਾ ਘੋੜਾ ਲੈ
ਆਇਆ
ਪਹੁੰਚਣਾ ਬੜਾ ਔਖਾ ਸੀ ਬਹੁਤ ਮੁਸ਼ਕਿਲ ਸੀ ਕਿਲੇ ਵਿਚ ਪਹੁੰਚਣਾ ਫੌਜਾਂ ਦੇ ਪਹਿਰੇ ਤੇ ਬਾਦਸ਼ਾਹ ਆਪ ਉੱਥੇ ਲਾਹੌਰ ਚ ਮੌਜੂਦ ਆ ਜਿੱਥੇ ਪਹੁੰਚਣਾ ਬਹੁਤ ਔਖਾ ਹੈ ਜੋਧਰਾਏ
ਬਣਾਇਓ ਹਿੰਦੁਸਤਾਨੀ
ਹਿੰਦੁਸਤਾਨੀ ਭੇਸ ਬਣਾਉਣਾ ਕੀਤਾ ਜੋਤਸ਼ੀਆਂ ਦਾ
ਪਰਕਣ ਤੇ ਇਹ ਵਿਧ ਠਾਨੀ
ਵੇਖਣ ਤੇ ਇਹ ਜਿਹੜੀ ਐਸੀ ਵਿਧ ਬਣਾ ਲਈ ਪਛਾਣ ਨਹੀਂ ਸਕੇ
ਬਲਕਿਨੋ ਸੰਵਾਦ
ਬਲਕਿ ਫਿਰ ਵੱਡੀ ਗੱਲ ਆ ਉਹਨਾਂ ਨੇ ਤੋੜ ਲਿਆ ਬੱਚੇ ਵਿਨਾਸ਼ ਕਰਦਾ ਰਿਹਾ ਬਿਰੀ ਚੰਦ ਖੋਜੀ ਬਣ ਕੇ ਬਚਨ ਕੀਤੇ ਉਹਨਾਂ ਦੇ ਨਾਲ
ਸਭ ਕੇ ਸੰਗ ਸ਼ਾਹ ਤੇ ਆਦਿ
ਸਾਰਿਆਂ ਨੇ ਗੱਲਾਂ ਕੀਤੀਆਂ ਤੇ ਬਾਦਸ਼ਾਹ ਦੇ ਨਾਲ ਵੀ ਬਚਨ ਕੀਤੇ ਬਿਰੀ ਚੰਦ ਨੇ
ਰਜਤ ਪਾਲ ਲਖੋ ਦੈਨ
ਬਾਦਸ਼ਾਹ ਸਿਖਰ ਦੀ ਗੱਲ ਕਰ ਰਹੇ ਕਹਿੰਦੇ ਜੋਧ ਰਾਏ ਵੇਖ ਸਿੱਖ ਦਾ ਸਿਦਕ ਬਲੀ ਕਿੰਨਾ ਹੈ ਸੂਰਮਾ ਕਿੰਨਾ ਹੈ ਯੋਧਾ ਕਿੰਨਾ ਹੈ ਸ਼ਰਧਾ ਕਿੰਨੀ ਆ ਹੁਣ ਸਿਦਕ ਵੇਖ ਕਿੰਨਾ ਗੁਰੂ ਪਿਆਰੇ ਸਿੱਖ ਦੇ ਵਿਚ ਬਾਦਸ਼ਾਹ ਨੇ ਲੱਖਾਂ ਦੀ ਗਿਣਤੀ ਵਿਚ ਮਾਇਆ ਦੇਣ ਦਾ ਲਾਲਚ ਵੀ ਦਿੱਤਾ ਸੀ 4 ਲੱਖ ਪਹਿਲਾਂ ਤੇ ਫਿਰ 1.25 ਲੱਖ ਫੇਰ 1.25 ਲੱਖ ਅੱਜ ਦੇ ਜ਼ਮਾਨੇ ਦੇ ਕਰੋੜਾਂ ਗਿਣ ਲੋ ਕਈ ਕਰੋੜ ਕਹਿਣ ਲੱਗੇ ਇੰਨੀ ਮਾਇਆ ਦੇਣ ਦਾ ਲਾਲਚ ਵੀ ਦਿੱਤਾ ਸੀ
ਹਿੱਤ ਕਰ ਚਾਹੇ ਨਾ ਦੇਣ
ਮਹਾਰਾਜ ਸਤਿਗੁਰੂ ਜੀ ਕਹਿਣ ਲੱਗੇ ਜੋਧ ਰਾਏ ਕਿੰਨਾ ਵਧੀਆ ਕਿੰਨਾ ਪਿਆਰਾ ਸਿੱਖਿਆ ਇਹਦੀ ਸਿਫਤ ਕਿੰਨੀ ਕੁ ਅਸੀਂ ਕਰੀਏ ਇਹਦੀ ਮਹਿਮਾ ਕਿੰਨੀ ਕੁ ਗੈਰ ਕਰੀਏ ਉਹ ਸਿੱਖ ਵੀ ਕੈਸਾ ਸੁਪਰ ਵਧੀਆ ਜੀਵਨ ਵਾਲਾ ਬਾਬਾ ਬਿਰੀ ਚੰਦ ਜਿਹਦੇ ਉੱਪਰ ਮੇਰੀ ਪੀੜ੍ਹੀ ਦੇ ਮਾਲਕ ਸ਼ਹਿਨਸ਼ਾਹ ਸਤਿਗੁਰੂ ਜੀ ਆਪ ਕਰ ਰਹੇ ਨੇ ਆਪ ਆਪਣੇ ਰਸਾਂ ਤੋਂ ਬਚਨ ਕਰ ਰਹੇ ਨੇ ਉੱਪਰ ਮਹਿਮਾ ਕਰ ਰਹੇ ਨੇ ਪਰ ਕਹਿਣ ਲੱਗੇ ਸਾਡੇ ਵਾਸਤੇ ਸਾਡੇ ਨਾਲ ਹਿੱਤ ਕਰਦਾ ਸਾਡੇ ਚਰਨਾਂ ਦਾ ਪਿਆਰ ਹੈ ਬਹੁਤਾ ਪਿਆਰ ਕਰਦਾ ਸਾਡੇ ਨਾਲ ਇਸ ਕਰਕੇ ਸਾਡੇ ਵਾਸਤੇ ਸਾਡੇ ਹਿੱਤ ਵਾਸਤੇ ਬਿਲਕੁਲ ਵੇਖਣਾ ਨਹੀਂ ਕੀਤਾ ਮਾਇਆ ਵੱਲ ਜੋ ਚਾਹੁੰਦਾ ਉੱਥੇ ਲੈ ਸਕਦਾ ਸੀ ਜਿੰਨੀ ਮਰਜ਼ੀ ਮਾਇਆ ਲੈ ਸਕਦਾ ਸੀ ਦੱਸ ਸਕਦਾ ਸੀ ਘੋੜਾ ਉੱਥੇ ਆ ਸਾਰਾ ਕੁਝ ਹੋ ਸਕਦਾ ਸੀ ਪਰ ਸਾਡੇ ਹਿੱਤ ਵਾਸਤੇ ਸਾਡੇ ਨਾਲ ਪਿਆਰ ਕਰਦਿਆਂ ਬਿਰੀ ਚੰਦ ਨੇ ਬਿਲਕੁਲ ਮਾਇਆ ਵੱਲ ਨਹੀਂ ਵੇਖਿਆ ਪਰ ਸਾਡੀ ਜੇ ਕਿਤੇ ਮਾਇਆ ਦੀ ਕੀਤੀ ਅਰਦਾਸ ਨਾ ਸਫਲੀ ਹੋਵੇ ਅਸੀਂ ਕਹਿੰਦੇ ਹਾਂ ਗੁਰੂ ਪਤਾ ਨੀ ਕਿਤੇ ਲੋਕਿਆ ਗੁਰੂ ਸਾਡੀ ਸੁਣਦਾ ਹੀ ਨਹੀਂ ਗੁਰੂ ਘਰ ਚ ਨਿਆਂ ਹੀ ਨਹੀਂ ਕੋਈ ਗੱਲ ਹੀ ਨਹੀਂ ਸੱਚੇ ਪਾਤਸ਼ਾਹ ਦੇ ਘਰ ਚ ਹਨੇਰ ਆ ਗਿਆ ਅਸੀਂ ਇਉਂ ਕਹਿੰਦੇ ਹਾਂ ਸਾਡੀਆਂ ਸ਼ਿਕਾਇਤਾਂ ਵੀ ਮੁੱਕਦੀਆਂ ਇੰਨੀਆਂ ਸ਼ਿਕਾਇਤਾਂ ਅਸੀਂ ਅਰਦਾਸਾਂ ਨਹੀਂ ਕਰਦੇ ਅਸੀਂ ਸ਼ਿਕਾਇਤਾਂ ਲੈ ਕੇ ਆਉਂਦੇ ਹਾਂ ਆਹ ਵੀ ਸ਼ਿਕਾਇਤ ਸਾਡੀ ਆਹ ਵੀ ਗੱਲ ਮੰਨੋ ਆਹ ਵੀ ਮੰਨ ਲਓ ਜੇ ਕਿਸੇ ਕੋਈ ਮੰਨੀ ਗਈ ਖੁਸ਼ ਹੋ ਗਏ ਨਹੀਂ ਮੰਨੀ ਗਈ ਚੱਟ ਉਸੇ ਵੇਲੇ ਇੰਨੀ ਸੇਵਾ ਕੀਤੀ ਇੰਨੀ ਵਾਰੀ ਆ ਕੇ ਬਰਤਨ ਭਾਂਡੇ ਮਾਂਜਣਾ ਕੀਤੇ, ਲੰਗਰ ਦੇ ਜੋੜੇ ਸਾਫ ਕੀਤੇ, ਇੱਥੇ ਆ ਕੇ ਪ੍ਰਸ਼ਾਦ ਦੀ ਸੇਵਾ ਕੀਤੀ, ਹਾਜ਼ਰੀ ਭਰੀ, ਬਾਣੀ ਦੇ ਇੰਨੇ ਪਾਠ ਕੀਤੇ, ਇੰਨਾ ਕੁਝ ਕੀਤਾ, ਕੋਈ ਗੱਲ ਵੀ ਨਹੀਂ ਮੰਨੀ ਗਈ। ਤੇ ਫਿਰ ਅਸੀਂ ਸ਼ਿਕਾਇਤਾਂ ਕਰਦੇ, ਸ਼ਿਕਾਇਤਾਂ ਨੂੰ ਦੁਹਰਾਉਂਦੇ ਹਾਂ ਵਾਰ ਵਾਰ ਕਿ ਅਸੀਂ ਸਾਡੇ ਵੱਲੋਂ ਕੋਈ ਕਸਰ ਨਹੀਂ, ਫਿਰ ਕਹਿੰਦੇ ਰੱਬ ਦੇ ਕਰਕੇ ਹੇਰ ਪੈ ਗਿਆ। ਸਾਡਾ ਐਸਾ ਸ਼ਿਕਾਇਤੀ ਜੀਵਨ ਅਰਦਾਸੀ ਜੀਵਨ ਨਹੀਂ। ਅਸੀਂ ਅਰਦਾਸਾਂ ਨਹੀਂ ਕਰਦੇ, ਸ਼ਿਕਾਇਤਾਂ ਕਰਦੇ ਹਾਂ। ਸੱਚੇ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਕਹਿ ਰਹੇ ਨੇ, ਐਸਾ ਪਿਆਰਾ ਸਿੱਖ ਆ ਸਾਡੇ ਹਿੱਤ ਵਾਸਤੇ, ਸਾਡੇ ਪਿਆਰ ਵਾਸਤੇ, ਬਿਲਕੁਲ ਜੋਧਰ ਆਏ ਮਾਇਆ ਵੱਲ ਨੀ ਵੇਖਣਾ ਕੀਤਾ,
ਸਗਰੇ ਜਾਣੇ
ਸਾਰੇ ਪਦਾਰਥਾਂ ਨੂੰ ਝੂਠਿਆਂ ਜਾਣਾ ਕੀਤਾ,
ਸਿੱਖੀ ਰੱਖੀ ਸਾਮਾਨੇ
ਸਿੱਖੀ ਨੂੰ ਰੱਖਣਾ ਕੀਤਾ ਹੈ, ਸਿੱਖੀ ਧਾਰਨਾ ਕੀਤੀ ਆ, ਸੱਚ ਮੰਨਣਾ ਕੀਤਾ, ਸੱਚੇ ਨਾਮ ਨੂੰ ਮੰਨਦਿਆਂ ਸਿੱਖੀ ਧਾਰਨਾ ਕੀਤੇ।
ਦੇਖੋ ਬੁੱਧ ਬਲ ਇਸ ਕੇਰਾ,
ਮਹਾਰਾਜ ਕਹਿ ਰਹੇ ਨੇ ਕਿ ਵੇਖੋ ਇਹਦੀ ਬੁੱਧ ਕਿੰਨੀ ਆ, ਕਿੰਨੀ ਆਤਮ ਸ਼ੈਣੀ ਬੁੱਧ ਦਾ ਮਾਲਕ ਆ, ਬਲ ਕਿੰਨੀ ਤਾਕਤ ਦਾ ਮਾਲਕ ਹੈ। ਤਕਲ ਮੰਨਦਿਆ ਕਿ ਘੋੜੇ ਦੇ ਉੱਪਰ ਕਾਠੀ ਜੀਨ ਜਿਹੜੀ ਇਹ ਵੀ ਉਹਨਾਂ ਤੋਂ ਪਾਉਣਾ ਕੀਤੀ, ਉਹਨਾਂ ਦੇ ਹੱਥੀ ਕਿੰਨਾ ਸਿਆਣਾ ਸਿੱਖਿਆ, ਕਿੰਨਾ ਵਧੀਆ, ਕਿੰਨੀ ਸ੍ਰੇਸ਼ਟ ਬੁੱਧੀ ਦਾ ਮਾਲਕ ਹੈ।
ਗੁਰਪ ਲਗਾਏ ਕੈਦ ਸਭ ਕਰੇ,
ਤਾਲੇ ਲਾ ਕੇ ਨਾ ਸਾਰੇ ਕੈਦ ਕਰ ਦਿੱਤੇ,
ਆਏ ਉਹ ਮੂਰਖ ਸਭ ਛਰੇ,
ਸਾਰਿਆਂ ਮੂਰਖਾਂ ਨੂੰ ਛਲ ਦਿੱਤਾ, ਘੋੜੇ ਲਿਆਉਣਾ ਕੀਤੇ, ਸਾਰਿਆਂ ਨੂੰ ਅੰਦਰ ਬੰਦ ਕਰਕੇ ਉਹਨਾਂ ਦੇ ਹੱਥੀ ਤਾਲੇ ਲਗਵਾ ਦਿੱਤੇ, ਚਾਬੀਆਂ ਹੱਥ ਚ ਫੜ ਲਈਆਂ, ਘੋੜੇ ਤੇ ਕਾਠੀ ਉਹਨਾਂ ਤੋਂ ਪਵਾਈ, ਡੋਰ ਖੋਲ ਕੇ ਘੋੜੇ ਦੀ ਲਗਾਮ ਵੀ ਉਹਨਾਂ ਤੋਂ ਦੌੜਾ ਕੀਤੀ, ਛਾਲ ਮਾਰ ਕੇ ਉੱਪਰ ਬਹਿ ਕੇ ਬਾਦਸ਼ਾਹ ਨੂੰ ਸਾਰੇ ਕੋਲ ਦੱਸ ਕੇ, ਹੱਥ ਚ ਚਾਬੀਆਂ ਲੈ ਕੇ ਸਾਹਮਣੇ ਵਿਖਾ ਕੇ ਜਲ ਚ ਸੁੱਟ ਕੇ, ਕਿੰਨਾ ਬਰੀ ਸਿੱਖਿਆ, ਕਿੰਨਾ ਸਿਆਣਾ ਸਿੱਖਿਆ, ਕਿਉਂ ਘੋੜੇ ਲਿਆਉਣਾ ਕੀਤੇ ਹਨ।
ਸੱਚੇ
ਪਾਤਸ਼ਾਹ ਕਹਿੰਦੇ ਨੇ ਇਸ ਤਰੀਕੇ ਦੀ ਵਿਧੀ ਜੁਗਤੀ ਜਿਹੜੀ ਆ ਇਹ ਵਿਧੀ ਚੰਦ ਵਿਚ ਹੈ,
ਕਿਸੇ ਕੇ ਲਖੀਅਤ ਨਾ
ਹੈ, ਹੋਰ ਕਿਸੇ ਸਿੱਖ ਵਿਚ ਨਹੀਂ ਵੇਖਣਾ ਕੀਤੀ ਇਹਦੇ ਸਪਰਸ਼ ਬਰਾਬਰ।
ਸੁਧ ਜੋਧ ਕਹਿ ਕਿਰਪਾ ਤੁਮਾਰੀ,
ਭਾਈ ਜੋਧ ਰਾਏ ਹੱਥ ਜੋੜ ਕੇ ਕਹਿ ਰਹੇ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ, ਤੁਹਾਡੀ ਰਹਿਮਤ, ਮੇਹਰ, ਬਖਸ਼ਿਸ਼, ਤੁਹਾਡੀ ਕਿਰਪਾ ਨਾਲ ਹੀ ਸਾਰਾ ਕੁਝ ਹੈ।
ਮਤਵੰਤ ਮੈਂ ਉੱਤਮ ਭਾਰੀ,
ਆਪ ਜੀ ਨਾਲ ਆਪ ਦੀ ਰਹਿਮਤ ਦਾ ਸਦਕਾ ਹੈ, ਸ੍ਰੇਸ਼ਟ ਸਮਤ ਵਾਲੇ ਨੇ, ਬਹੁਤ ਉੱਤਮ ਜੀਵਨ ਵਾਲੇ ਹਨ। ਵਿਧੀ ਚੰਦ
ਨਾ ਹੋਵੇ ਹੈ ਕਦ ਅਸ ਦੰਬਾ,
ਪਾਤਸ਼ਾਹ ਮੈਂ ਵੀ ਕਦੇ ਨੀ ਸੁਣਿਆ ਐਸਾ ਦੰਭ ਜਿਹੜਾ ਛਾਲਿਆ ਨਾ, ਉਸ ਤਰ੍ਹਾਂ ਦੰਭ ਪਖੰਡ ਨੂੰ ਕਹਿੰਦੇ ਨੇ, ਪਰ ਇੱਥੇ ਦੰਭ ਦਾ ਅਰਥ ਛਾਲਿਆ, ਇਹ ਜਿਹੜਾ ਛਲ ਕੀਤਾ ਨਾ ਵਿਧੀ ਚੰਦ ਨੇ ਉਹਨਾਂ ਦੇ ਨਾਲ, ਸਤਿਗੁਰੂ ਜੀ ਮੈਂ ਵੀ ਕਦੇ ਵੀ ਸੁਣਿਆ ਇਸ ਤਰ੍ਹਾਂ ਦਾ,
ਏਕਤ ਸੁਣਤੇ ਹੋਤ ਅਜੰਬਾ,
ਮਹਾਰਾਜ ਸੁਣਨਾ ਕਰਕੇ ਵੇਖਣਾ ਕਰਕੇ ਬਣ ਚੱਕ ਹੈਰਾਨ ਰਹਿ ਜਾਂਦਾ, ਅਚੰਬਾ ਹੋ ਜਾਂਦਾ ਹੈ, ਐਸਾ ਛਲ ਉਹਨਾਂ ਨੇ ਬਾਦਸ਼ਾਹ ਸਮੇਤ ਕੀਤਾ।
ਇਤਿਹਾਸਿਕ ਗਵਰਨਰ ਬਾਤੀ,
ਇਸ ਤਰ੍ਹਾਂ ਦੇ ਬਚਨ ਕਰਦਿਆਂ ਕਰਦਿਆਂ ਚੱਲ ਰਹੇ ਹਨ ਸਤਿਗੁਰੂ ਜੀ ਭਾਈ ਜੋਧੇ ਸਮੇਤ,
ਪ੍ਰਤੀਤ ਪ੍ਰਗਟੀ ਪੁਰ ਪ੍ਰਾਪਤੀ,
ਪ੍ਰਤੀਤ ਹੋ ਕੇ ਫਿਰ ਚੜਾਇਆ
ਜਾਨ ਭਾਈ ਕਰ ਛੇਰਾ,
ਅੰਮ੍ਰਿਤ ਵੇਲੇ ਚੱਲੇ ਸਨ ਤਿਆਰੀ ਕੀਤੀ ਸੀ, ਸੂਰਜ ਚੜਾਇਆ ਜੰਗਲ ਵਿਚ ਪਹੁੰਚ ਕੇ ਇਧਰ ਤੇਜ ਜਾਨ ਭਾਈ ਕਰ ਛੇਰਾ, ਤੇਜ ਕੀਤਾ ਜਾਨ ਭਾਈ ਨੂੰ ਭਾਵ ਤੇਜ ਕਰਕੇ ਤੋਰਨਾ ਕੀਤਾ
ਛੇੜਿਆ,
ਆਪਣੇ ਪੌੜ ਰੱਖ ਰਿਹਾ ਘੋੜਾ ਆਪਣੇ ਚਰਨ ਪੈਰਾਂ ਨੂੰ,
ਲਗ ਚਾਲਨ ਤੇ ਸੋਧ ਬਾਜੀ,
ਲਗ ਛੋਟੀਆਂ ਛੋਟੀਆਂ ਛਾਲਾਂ ਮਾਰਦਾ ਨਾ ਜਦੋਂ ਬਾਜੀ ਘੋੜਾ, ਸੋ ਬਰੀਕ ਹੋ ਰਿਹਾ, ਬੜਾ ਸੁੰਦਰ ਲੱਗਦਾ ਹੈ,
ਲਗ ਕੀਨ ਸਬਾਜੀ,
ਘੋੜਾ ਜਿਹੜਾ ਹੈ ਨਾ ਜਿਸ ਤਰ੍ਹਾਂ ਕੋਈ ਬਾਜੀ ਪਾਉਂਦਾ ਹੁੰਦਾ ਨਾਟਕ ਬਾਜੀਗਰ, ਇਸ ਤਰ੍ਹਾਂ ਬਾਜੀ ਰੂਪ ਵਿਚ ਇਹ ਬਾਜੀਆਂ ਪਾ ਰਿਹਾ ਹੈ।
ਆਗਲੇ ਸ਼ੋਭਾ ਦੱਸੋ ਛਾਤੀ,
ਘੋੜੇ ਦੀ ਚਾਲ ਬਾਰੇ ਦੱਸ ਰਹੇ ਨੇ ਕਿ ਘੋੜਾ ਜਦੋਂ ਚੱਲਦਾ ਹੈ ਨਾ, ਜਿਹੜੇ ਅਗਲੇ ਸੁੰਭ ਨੇ ਘੋੜੇ ਦੇ ਪੌੜ ਜਿਹੜੇ ਉਹ ਸੁੰਭ ਕਿਹਾ ਜਾਂਦਾ, ਇਹ ਜਦੋਂ ਚੁੱਕਦਾ ਛਾਤੀ ਦਾ ਲੱਗਦੇ ਨੇ, ਇਹ ਐਸੇ ਵਧੀਆ ਘੋੜੇ ਜਿਹੜੇ ਹੁੰਦੇ ਉਹਨਾਂ ਦੀ ਚਾਲ ਹੁੰਦੀ ਆ, ਜਦੋਂ ਘੋੜਾ ਪੌੜ ਚੁੱਕਦਾ ਹੈ ਅਗਲੇ ਸੁੰਭ ਜਿਹੜੇ ਨੇ ਛਾਤੀ ਨਾਲ ਲੱਗਦੇ ਹਨ।
ਕੁੰਡਲੀ ਯੁਗ ਇੱਕ ਭਾਂਤੀ,
ਕਈ ਵਾਰੀ ਇੱਕੇ ਵੇਲੀ ਦਾ ਦੋਵਾਂ ਪੌੜਾਂ ਦੇ ਨਾਲ ਦੋਵੇਂ ਪੌੜ ਛਾਤੀ ਨਾਲ ਲਾ ਕੇ ਕੁੰਡਲੀ ਬਣਾ ਦਿੰਦਾ ਹੈ, ਜਿਹੜੀਆਂ ਅਗਲੀਆਂ ਲੱਤਾਂ ਨੇ ਪੌੜ ਛਾਤੀ ਨਾਲ ਲਾ ਕੇ ਜਿਸ ਤਰ੍ਹਾਂ ਕੁੰਡਲੀ ਗੋਲ ਚੱਕਰ ਹੁੰਦਾ ਦੋਹਾਂ ਪੈਰਾਂ ਲੱਤਾਂ ਦਾ ਇਕੱਠਾ ਬਣਾ ਦਿੰਦਾ ਹੈ
ਪਾਚਰ ਪਗ ਜਨ।
ਇਸ ਤਰ੍ਹਾਂ ਜਿਹੜੇ ਨੇ ਪਿਛਲੇ ਪੌੜ ਜਿਹੜੇ ਆ ਨਾ ਇਹ ਜਦੋਂ ਇਹਨਾਂ ਨੂੰ ਚੁੱਕਦਾ ਇਹੋ ਜਿਸ ਤਰ੍ਹਾਂ ਸ਼ਿਤ ਛਾਤੀ ਨਾਲ ਸੁਹਾ ਕੇ ਜਨ ਨੂੰ ਅਗਲੇ ਗੋਡਿਆਂ ਤੱਕ ਲੱਗ ਜਾਂਦੇ ਨੇ ਇੰਨੀ ਵਧੀਆ ਚਾਲ ਹੈ।
ਉੱਠ ਉੱਠ ਪਰਤ ਸ਼ੁਭਤ ਬਲਵਾਨ।
ਜਾਨੂ ਗੋਡੇ ਜਿਹੜੇ ਨੇ ਪਿਛਲੇ ਉਹ ਛਾਤੀ ਨਾਲ ਲੱਗ ਜਾਂਦੇ ਨੇ ਤੇ ਲੱਤਾਂ ਥੱਲੇ ਰਹਿ ਜਾਂਦੀਆਂ ਨੇ। ਐਸੀ ਚਾਲ ਉਹਦੀ ਸ਼ਿਤ ਸੁਆਏ ਪਾਸ਼ ਪਗ ਜਾਨੂ ਉੱਠ ਉੱਠ ਪਰਤ ਸ਼ੁਭਤ ਬਲਵਾਨ ਨੂੰ ਉੱਠ ਉੱਠ ਕੇ ਤੁਰਦਾ ਬਲਵਾਨ ਘੋੜਾ।
ਚਪਲਤ ਚਲਤ ਕਹਾ ਮ੍ਰਿਗ ਛੋਨਾ।
ਚਪਲਤ ਚਲਤ ਬਹੁਤ ਮਗਰੋਂ ਹੇਕ ਕੱਟ ਲਾਇਆ ਕਰੋ। ਚਪਲਤ ਚਲਤ ਕਹਾ ਮ੍ਰਿਗ ਛੋਨਾ। ਜਦੋਂ ਚੱਲਦਾ ਇਸ ਤਰ੍ਹਾਂ ਚੱਲਦਾ ਜਿਸ ਤਰ੍ਹਾਂ ਮਿਰਗ ਛਾਲਾ ਮਾਰਦਾ ਹੈ।
ਘਾਏ
ਪਿਛਾਰੀ ਡਾਲਤ ਪਾਉਣਾ ਇਉਂ ਦੌੜਦਾ ਜਿਸ ਤਰ੍ਹਾਂ ਹਵਾ ਨੂੰ ਪਿੱਛੇ ਛੱਡ ਜਾਂਦਾ ਹੈ ਹਵਾ ਨਾਲ ਜ਼ਿਆਦਾ ਤੇਜ਼।
ਇਸ਼ਾਰ ਕਰਾਏ ਵਡੇਰੀ
ਇੱਕ ਦੋ ਛਾਲਾਂ ਇਸ ਤਰ੍ਹਾਂ ਵੱਡੀਆਂ ਲਾਉਣਾ ਕਰਕੇ
ਦੇਖ ਰੋਕਿਓ ਕਿ ਸਵੇਰੀ
ਧੀਰ ਦੇਖ ਕੇ ਫਿਰ ਘੋੜੇ ਨੂੰ ਰੋਕਣਾ ਕੀਤਾ।
ਚਾਲ ਚਤਰਾਈ
ਬਹੁਤ ਚੰਚਲ ਚਾਲ ਹੈ ਘੋੜੇ ਦੀ ਚੱਲਦਾ ਬੜੀ ਚਤਰਾਈ ਦੇ ਨਾਲ ਚਲਾਉਣਾ ਕੀਤਾ।
ਚਤਰ ਨਚਾਈ
ਤੇ ਚਾਲ ਸੁੰਦਰ ਆ ਤੇ ਬਹੁਤ ਚਾਲ ਬਲੋਚਨ ਚਤਰ ਨਚਾਈ ਤੇ ਬਹੁਤ ਸੁੰਦਰ ਨੇਤਰ ਵੀ ਬੜੇ ਸੋਹਣੇ ਨੇ ਤੇ ਇਸ ਤਰ੍ਹਾਂ ਚਾਰੇ ਚਰਨ ਪੈਰ ਕਦਮ ਜਿਹੜੇ ਚੁੱਕਦਾ ਬਹੁਤ ਸੁੰਦਰ ਹਨ ਨੱਚਦਾ ਜਿਵੇਂ ਘੋੜਾ ਬਹੁਤ ਸੋਹਣਾ ਲੱਗਦਾ ਹੈ।
ਜਗਤ ਜਿਤ ਚਸਾਰੇ
ਇਉਂ ਚਾਹੁੰਦਾ ਹੈ ਨਾ ਤੇ ਚਾਰੇ ਕਦਮ ਪਾਓ ਚਾਰੇ ਪਾਉਣ ਇੱਕੇ ਵਾਰੀ ਚੁੱਕ ਕੇ ਇਸ ਤਰ੍ਹਾਂ ਛਾਲ ਮਾਰਦਾ ਹੈ।
ਜਗਤ ਕਹਿ ਬਿਦ ਆਪ ਸੁਧਾਰੇ
ਖੁਸ਼ ਹੁੰਦਾ ਹੈ ਤੇ ਆਪੇ ਫਿਰ ਸੁਧਾਰ ਕੇ ਪਾਓ ਥੱਲੇ ਟਿਕਾ ਲੈਂਦਾ ਧਰਤੀ
ਲਗ ਕਰਵ ਕਢਾਈ।
ਕਿੰਨੀ ਕੁ ਵਡਿਆਈ ਕਰੀਏ ਘੋੜੇ ਦੀ ਕਿੰਨੀ ਵਧੀਆ ਚਾਲ ਹੈ। ਚਾਰੇ ਪਾਉਣ ਇਕੱਠੇ ਚੁੱਕਣੇ ਤੇ ਇਕੱਠੇ ਰੱਖਣੇ ਅਗਲੇ ਪੌੜ ਦੋਵੇਂ ਇਕੱਠੇ ਚੁੱਕਣੇ ਤੇ ਛਾਤੀ ਨਾਲ ਲਾ ਕੇ ਕੁੰਡਲੀਆਂ ਬਣਾਉਣੀਆਂ ਪਿਛਲੇ ਪੌੜ ਫਿਰ ਇਕੱਠੇ ਚੁੱਕ ਕੇ ਤੇ ਗੋਡੇ ਛਾਤੀ ਨਾਲ ਲਾ ਦੇਣੇ। ਇਹ ਐਸੀ ਚਾਲ ਆ ਕਿ ਇੰਨਾ ਸੁੰਦਰ ਚੱਲਦਾ ਹੈ ਇਸ ਤਰ੍ਹਾਂ ਬਹੁਤ ਵਧੀਆ ਸਪੀਡ ਹੈ ਬਹੁਤ ਸੋਹਣੀ ਕੀਤੀ ਜਾਵੇ। ਹੋਰ
ਸੁਰੰਗ
ਦੇ ਜਿਹੜੇ ਬਹੁਤੇ ਗੁਣ ਨੇ ਇੱਕੇ ਥਾਂ ਇਕੱਤਰ ਹੋਏ ਹਨ ਇਸ ਘੋੜੇ ਵਿਚ
ਕਾਂਗੜ ਤੇ ਦੱਖਣ ਦਿਸ਼ ਗਏ।
ਇਸ ਤਰ੍ਹਾਂ ਸਰੂਪ ਘੋੜਿਆ ਸਨ ਕਾਂਗੜ ਤੋਂ ਦੱਖਣ ਦਿਸ਼ ਵਾਲੇ ਪਾਸੇ ਮਹਾਰਾਜ ਦੱਖਣ ਦਿਸ਼ਾ ਨੂੰ ਗਏ ਹਨ।
ਬਜ਼ਾਰ ਬਿਲੋਕਤ ਭਾਏ
ਭਾਰੀ ਬਜ਼ਾਰ ਵੇਖਣਾ ਕਰਕੇ ਸੱਚੇ ਪਾਤਸ਼ਾਹ ਮਹਾਰਾਜ
ਤਾਲ ਨਿਹਾਰਾ
ਉੱਥੇ ਨਿਰਮਲ ਜਲ ਦੇ ਨਾਲ ਤਾਲ ਵੇਖਣਾ ਕੀਤਾ।
ਰਾਏ ਕੋ ਸੰਗ ਉਚਾਰਾ
ਭਾਈ ਜੋਧ ਰਾਏ ਦੇ ਨਾਲ ਸਤਰਾ ਨੇ ਕਿਉਂ ਵਚਨ ਕੀਤਾ ਸੱਚੇ ਪਾਤਸ਼ਾਹ
ਮਹਾਰਾਜ ਉਤਾਰ ਮਹਾਨਾ
ਜੋਧ ਰਾਏ ਗੁਰ ਸੰਗ ਉਚਾਰਾ ਸਤਰਾ ਦੇ ਨਾਲ ਕਿਉਂ ਵਚਨ ਕੀਤਾ ਜੋਧ ਰਾਏ ਨੇ ਮਹਾਰਾਜ ਥਾਨ ਮਹਾਨਾ ਸਤਿਗੁਰੂ ਜੀ ਇਹ ਥਾਂ ਠੀਕ ਹੈ ਬਹੁਤ ਵਧੀਆ ਮਹਾਨ ਚੰਗਾ ਥਾਂ ਲੜਨ ਵਾਸਤੇ ਸਤਿਗੁਰੂ ਜੀ ਇਹ
ਦੂਰ ਦੂਰ ਤੱਕ ਬੜੀ ਉਜਾਰੀ
ਬਹੁਤ ਦੂਰ ਦੂਰ ਤੱਕ ਭਾਰੀ ਉਜਾੜ ਹੈ
ਪਾਏ ਨਹੀਂ ਕਿਸ ਬਾਰੀ
ਜੋ ਕਿਤੇ ਵੀ ਹੋਰ ਦੂਰ ਤੱਕ ਖੋਜ ਕੀਤੇ ਬਾਰੀ ਪਾਣੀ ਕਿਤੇ ਨਹੀਂ ਮਿਲੇਗਾ। ਸੱਚੇ ਪਾਤਸ਼ਾਹ ਬਹੁਤ ਵਾਰੀ ਵੇਖਣਾ ਕੀਤਾ ਇਸ ਜੰਗਲ ਵਿਚ ਦਾਸ ਨੇ ਬਹੁਤ ਵਾਰੀ ਸ਼ਿਕਾਰ ਖੇਡਦਿਆਂ ਮਹਾਰਾਜ
ਵਿਚਾਰ ਦਾ ਕਬ ਇਸ ਥਾਂ ਆਈ
ਮਹਾਰਾਜ ਕਈ ਵਾਰੀ ਇਸ ਥਾਂ ਬਾਰੇ ਮੈਂ ਵਿਚਾਰਾਂ ਕੀਤੀਆਂ ਸਨ
ਆਵੇ ਜਦ ਕਹੇ ਲੜਾਈ
ਜਦੋਂ ਕਿਤੇ ਦੁਸ਼ਮਣ ਆਉਣਗੇ ਕਿਤੇ ਲੜਾਈ ਦਾ ਸਮਾਂ ਬਣ ਗਿਆ ਸਤਿਗੁਰੂ ਜੀ
ਜੈ ਹੋਦੇ ਸੋਈ ਵਿਦ ਹੋਈ
ਮਹਾਰਾਜ ਜੋ ਮੈਂ ਸੋਚਿਆ ਸੀ ਉਹ ਫਿਰ ਬਣ ਗਈ
ਹੋਣਾ
ਦੁਸ਼ਮਣ ਆਵੇਗਾ ਇੱਥੇ ਦੁਸ਼ਮਣਾਂ ਨੂੰ
ਨਾਲ ਹਰਕਣ ਨਾ ਸੋਰਾ
ਇਸ ਤਰ੍ਹਾਂ ਜਗ੍ਹਾ ਨੂੰ ਵੇਖਣਾ ਕਰਕੇ ਮਹਾਰਾਜ ਬਹੁਤ ਪ੍ਰਸੰਨ ਹੋਏ ਸੱਚੇ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ
ਸਾਧ ਆਚੇ ਖਰਟੋਰਾ
ਮਹਾਰਾਜ ਕਹਿਣ ਲੱਗੇ ਬਹੁਤ ਚੰਗਾ ਬਹੁਤ ਵਧੀਆ ਚੰਗੀ ਚੰਗਾ ਮਾਨ ਹੈ ਤੇ ਚੰਗੀ ਜਗ੍ਹਾ ਟੋਰਾ ਤੋੜਨਾ
ਕੀਤੇ ਸਰ ਤੀਰ
ਇਸ ਤਰ੍ਹਾਂ ਪਾਣੀ ਉਤਰਨਾ ਕੀਤਾ ਮਹਾਰਾਜ ਸਤਿਗੁਰਾਂ
ਨਿਹਾਰਿਓ ਨਿਰਮਲ ਨੀਰ
ਨੇਤਰਾਂ ਦੇ ਨਾਲ ਨਿਰਮਲ ਜਿਹੜਾ ਜਲ ਸੀ ਉਹਨੂੰ ਵੇਖਣਾ ਕੀਤਾ
ਇਨੋ ਸੈਨਾ ਸਿਵਰ ਪਰਸੋ
ਇਸ ਤਰ੍ਹਾਂ ਸੈਨਾ ਸਮੇਤ ਉੱਥੇ ਟਕਾ ਭਾਵ ਅਸ ਸਹਿਰਾ ਦਾ ਸਿਰ ਹੋ ਗਿਆ ਪਰ ਸਹਿਰਾ ਵੀ ਉੱਤਰ ਸਰੋਵਰ ਦੇ ਕਿਨਾਰੇ
ਤਾਲ ਕੇ ਚਾਰੋਂ ਕੋ
ਤਾਲ ਦੇ ਚਾਰ ਚੇਰੇ ਜਿਹੜੇ ਸੀ ਘੇਰਾ ਪਾ ਲਿਆ ਚਾਰ ਚੇਰੇ ਹੋ ਗਏ ਚੋਂ ਪਾਸਿਆਂ ਤੇ
ਸਾਵਧਾਨ ਹੋਇਆ ਕਿ ਬਲਵੀਰ
ਸਾਵਧਾਨ ਹੋ ਕੇ ਸੂਮੇ ਵੀਰ ਬਹਾਦਰ ਯੋਧਿਆਂ ਨੇ
ਅਯੁੱਧ ਕੀ ਜਹ ਕਹਿ ਭੀਰ
ਤਿੱਖੇ ਸ਼ਸਤਰਾਂ ਦੇ ਨਾਲ ਯੋਧਿਆਂ ਸੂਰਮਿਆਂ ਨੇ ਪਹਿਨੇ ਹੋਏ ਤੇ ਬਹੁਤ
ਵੀਰ ਫਲ ਫਲ ਅਵਲੋਕਾ
ਤਾਲ ਜਿਹੜਾ ਸੀ ਤਾਲ ਦਾ ਕਿਨਾਰਾ ਸਰੋਵਰ ਦਾ ਇਹ ਥਲ ਇਹ ਜਿਹੜੀ ਜਗ੍ਹਾ ਸੀ ਭਾਲ ਭਾਲ ਕੇ ਜਦੋਂ ਅਵਲੋਕਾ ਵੇਖਣਾ ਕੀਤਾ
ਗੁਰ ਤੰਬੂ ਲੱਗ ਚੋਬ ਸੋ ਦੋਕਾ
ਸੱਚੇ ਪਾਤਸ਼ਾਹ ਜੀ ਦਾ ਤੰਬੂ ਲੱਗ ਗਿਆ ਦੋ ਚੋਬਾਂ ਵਾਲਾ
ਵਿੱਚ ਸੁੰਦਰ ਪਰਯੰਕ ਦਸਾਏ
ਤੰਬੂ ਦੇ ਵਿੱਚ ਸੁੰਦਰ ਪੰਗਾ ਦਸਾਉਣਾ ਕੀਤਾ
ਸਾਨੂੰ ਕਰ ਬੈਠ ਸੁਹਾਏ
ਪਾਤਸ਼ਾਹ ਮਹਾਰਾਜ ਆਸਣ ਲਾਏ ਹਨ
ਦਿਸ਼ਾ ਦੂਸਰੀ ਹੇ ਸਥਾਨ
ਤਾਲ ਦੇ ਦੂਸਰੇ ਪਾਸੇ ਤੇ ਸਥਾਨ ਜਗ੍ਹਾ ਦੇਖਣਾ
ਕਰਕੇ ਤੰਬੂ ਦੁੱਧ
ਰਾਏ ਦਾ ਤੰਬੂ ਜਿਹੜਾ ਸੀ ਉਹ ਲੱਗ ਗਿਆ
ਨਿਜ ਨਿਜ ਸ਼ੁਭਟਾ ਬਿੰਦ ਲਗਾਏ
ਦੋਹਾਂ ਪਾਸਿਆਂ ਤੇ ਆਪੋ ਆਪਣੇ ਸੂਰਮਿਆਂ ਨੂੰ ਉੱਥੇ ਆਸਣ ਲਾ ਲੇ ਸੂਰਮਿਆਂ ਦੋਹਾਂ ਪਾਸਿਆਂ ਤੇ
ਵਿਸਰਾਮ ਕਰੇ ਸਮਦਾਏ
ਇਸ ਤਰ੍ਹਾਂ ਵਿਸਰਾਮ ਵਾਸਤੇ ਖਲੋਤੇ ਹਨ
ਦੋਏ ਦਿਸ਼ਾ ਇਸੇ ਤਾਲ ਕੋ ਦੋਏ ਦਿਸ਼ਾ
ਉਸ ਤਾਲ ਦੇ ਦੋਹਾਂ ਪਾਸਿਆਂ ਤੇ
ਮੇਰਾ ਔਰ ਮਹਾਰਾਜ
ਉਹ ਪਿੰਡ ਇੱਕ ਲਹਿਰਾ ਤੇ ਦੂਸਰਾ ਮਹਾਰਾਜ
ਸ੍ਰੀ ਹਰ ਰਾਏ ਜਦ
ਭਾਈ ਸਾਹਿਬ ਜੀ ਆਪਣੇ ਵੱਲੋਂ ਭਾਈ ਸੰਤੋਖ ਸਿੰਘ ਜੀ ਕਢਾਈ ਕੀਤੀ ਇਸ ਤਾਲ ਤੇ ਇਹਦੇ ਦੋਹੇ ਪਾਸੇ ਇੱਕ ਪਿੰਡ ਲਹਿਰਾ ਤੇ ਦੂਸਰਾ ਮਹਾਰਾਜ ਨੂੰ ਗੁਰੂ ਸਰ ਮਹਾਰਾਜ ਕਿਹਾ ਜਾਂਦਾ ਹੈ ਜਦੋਂ ਗੁਰੂ ਹਰ ਰਾਏ ਸਾਹਿਬ ਸਤਵੇਂ ਪਾਤਸ਼ਾਹ ਪਹੁੰਚੇ ਸਨ
ਰਾਮ ਵਸਾਏ ਸਾਜ
ਸਤਗੁਰਾਂ ਦੀ ਆਗਿਆ ਵਿੱਚ ਪਿੰਡ ਵਸਣਾ ਕੀਤੇ ਸਨ
ਕੋਸ ਦੋਏ ਦਿਸ਼ ਬ੍ਰਹਮ
ਦੋ ਕੋਹ ਦੀ ਵਿੱਚ ਤੇ ਦੋ ਪਿੰਡ ਹਨ
ਰਾਮ
ਇੱਕ ਦਾ ਨਾ ਗਹਿਰਾ ਤੇ ਦੂਸਰੇ ਦਾ ਗੁਰੂ ਸਾਹਿਬ ਮਹਾਰਾਜ
ਸਤਗੁਰ ਹਰ ਰਾਏ ਵਸਾਏ
ਇਹ ਸਤਵੇਂ ਪਾਤਸ਼ਾਹ ਗੁਰੂ ਹਰ ਰਾਏ ਸਾਹਿਬ ਜੀ ਦੇ ਮਗਰੋਂ ਵਸਾਏ ਸਨ
ਦਿਓ ਸੁਣਾਏ
ਭਾਈ ਸਾਹਿਬ ਜੀ ਦੇ ਇੱਥੇ ਇੰਨੀ ਕਟੂਕ ਮਾਤਰੀ ਗੱਲ ਕਰਨੀ ਠੀਕ ਹੈ ਜਿਹੜੀ ਅਗਲੀ ਕਥਾ ਹੈ ਨਾ ਕਿ ਸਤਵੇਂ ਪਾਤਸ਼ਾਹ ਦੇ ਡੰਗਰ ਵਸਾਉਣਾ ਕੀਤੇ ਜਦੋਂ ਸਤਵੇਂ ਪਾਤਸ਼ਾਹ ਉਸ ਵਕਤ ਸਾਰੀ ਕਥਾ ਜਿਹੜੀ ਹੈ ਇਹ ਸੁਣਾਈ ਜਾਵੇਗੀ ਸੋ ਇਹ ਜਦੋਂ ਸਤਗੁਰਾਂ ਦੀ ਕਥਾ ਆਈ ਉਸ ਤੋਂ ਬਾਅਦ ਇਹ ਸਾਰਾ ਲੋਹ ਲਗਾਂ ਦਾ ਪ੍ਰਸੰਗ ਆਵੇਗਾ
ਸ੍ਰੀ ਹਰਗੋਬਿੰਦ ਪਹੁੰਚੇ ਜਾਏ
ਜਿੱਥੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਪਹੁੰਚੇ ਨੇ ਸਰੋਵਰ ਦੇ ਕਿਨਾਰੇ ਤੇ
ਉਜਾੜ ਕਹਾ ਸਮਦਾਏ
ਉਸ ਸਮੇਂ ਭਾਰੀ ਉਜਾੜ ਸੇ
ਨਹੀਂ ਗ੍ਰਾਮ ਨੇਰੇ ਨਹਿ ਪਾਨੇ
ਨਾ ਤੂਨੇ
ਵਾਸ ਮਹਾ ਗੁਲਖਾਨੇ
ਉਹਨਾਂ ਦੇ ਖਜ਼ਾਨੇ ਸੱਚੇ ਪਾਤਸ਼ਾਹ ਮਹਾਰਾਜ ਉੱਥੇ ਆਸਣ ਲਾਏ ਉਸ ਥਾਂ ਤੇ ਭਾਰੀ ਜੰਗ ਅੱਗੋਂ ਹੋਣਾ ਹੈ ਤੇ ਸ਼ਾਹੀ ਫੌਜ ਦਾ ਆਉਣਾ ਫਿਰ ਜੰਗ ਹੋਣਾ ਸੂਰਮਿਆਂ ਚੋਂ ਵਿਖਾਉਣੇ ਸੱਚੇ ਪਾਤਸ਼ਾਹ ਆ ਮੈਦਾਨੇ ਜੰਗ ਵਿਚ ਅੱਗੇ ਹੋ ਕੇ ਸੂਰਮਿਆਂ ਨੂੰ ਕਹਿ ਕੇ ਸਾਰਾ ਪ੍ਰਸੰਗ ਆਵੇਗਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਇਤਿਹਾਸ ਦੇ ਕਥਾ ਵਿਆਖਿਆ ਕਰਦੇ ਹਾਂ ਸੰਗਤ ਜਾਂ ਸਤਿਗੁਰ ਅੱਖਰ ਵਾਧਾ ਘਾਟਾ ਕੋਈ ਅੱਖਰ ਵਾਧਾ ਘਾਟਾ ਬੋਲੇਗਾ ਹੋਵੇ ਸੰਗਤ ਤੇ ਸਤਿਗੁਰੂ ਜੀ ਕਿਰਪਾ ਕਰਕੇ ਮੁਆਫੀ ਬਖਸ਼ਿਸ਼ ਕਰਨ ਅੱਗੇ ਵਾਸਤੇ ਸੁਤ ਕਥਾ ਕਰਨ ਦਾ ਬਸ ਸਿੱਖੀ ਕੇ ਸਭ ਤੋਂ ਸਭ ਸੁਣ ਮਾਉਣ ਦੀ ਤਾਕਤ ਨਾਮ ਮਾਨ ਦੀ ਦਾਤ ਗੁਰੂ ਸੁਣ ਸਿੱਖੀ ਦੀ ਦਾਤ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਕਿਰਪਾ ਕਰਕੇ ਬਖਸ਼ਿਸ਼ ਕਰਨਾ
ਦੀਨ ਸੁਣਾਈ
ਨਹੀਂ ਗ੍ਰਾਮ ਨੇਰੇ ਨਹਿ ਪਾਨੀ
ਵਾਹਿਗੁਰੂ
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ